ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਿਆਲ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਰਵਿਦਾਸ ਆਸ ਲਗ ਜੀਵ ਚਿਰ ਪਹਿ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਰਵਿਦਾਸ ਆਸ ਲਗ ਜੀਵ ਚਿਰ ਪਹਿ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੇ ਸਾਜੇ ਨਵਾਜੇ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੇ ਵਾੜਾਲ ਵਿਖੇ ਅਤੇ ਪੀਟੀਸੀ ਦੇ ਰਾਹੀਂ ਘਰਾਂ ਵਿੱਚ ਦੇਸ਼ ਵਿਦੇਸ਼ਾਂ ਦੇ ਅੰਦਰ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੇਸ਼ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਰਵਿਦਾਸ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਪਰਮਾਤਮਾ ਦੇ ਕਈ ਵਾਰ ਦਰਸ਼ਨ ਹੋਏ ਔਰ ਵਿਦਵਾਨਾਂ ਨੇ ਤਿੰਨ ਸਮਿਆਂ ਦਾ ਜ਼ਿਕਰ ਕੀਤਾ ਹੈ। ਜਦੋਂ ਪਹਿਲੀ ਵਾਰ ਪ੍ਰਭੂ ਨੇ ਸਰਗੁਣ ਸਰੂਪ ਵਿੱਚ ਦਰਸ਼ਨ ਦਿੱਤੇ ਤਾਂ ਉਦੋਂ ਭਗਤ ਰਵਿਦਾਸ ਜੀ ਨੇ ਸ੍ਰੀ ਰਾਗ ਦੇ ਅੰਦਰ ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ। ਜਦੋਂ ਦੂਜੀ ਵਾਰ ਦਰਸ਼ਨ ਹੋਏ ਤਾਂ ਆਪ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਜਾਂ ਬੰਦੇ ਮੋਹ ਪਾਸ ਹਮ ਪ੍ਰੇਮ ਵਧਣ ਤੁਮ ਵੱਧ। ਔਰ ਤੀਜੀ ਵਾਰ ਜਦੋਂ ਪਰਮੇਸ਼ਰ ਨੇ ਸਰਗੁਣ ਸਰੂਪ ਵਿੱਚ ਦਰਸ਼ਨ ਦਿੱਤੇ ਤਾਂ ਭਗਤ ਜੀ ਨੇ ਇਹ ਪਾਵਨ ਰਾਗ ਤਦਾਸਰੀ ਵਿੱਚ ਸ਼ਬਦ ਦਾ ਉਚਾਰਨ ਕੀਤਾ। ਔਰ ਵਿਦਵਾਨ ਲਿਖਦੇ ਨੇ ਕਿ ਪਰਮੇਸ਼ਰ ਚੁੱਪ ਕਰਕੇ ਭਗਤ ਜੀ ਦੇ ਸਨਮੁੱਖ ਖਲੋਤੇ ਰਹੇ ਤੇ ਭਗਤ ਜੀ ਨੇ ਬੜੀ ਨਿਮਰਤਾ ਦੇ ਨਾਲ ਬੜੀ ਅਧੀਨਗੀ ਦੇ ਨਾਲ ਬੇਨਤੀ ਕੀਤੀ। ਕਾਰਨ ਕਵਨ ਅਬੋਲ, ਮਹਾਰਾਜ ਕੀ ਕਾਰਨ ਹੈ, ਕੀ ਸਬੱਬ ਹੈ ਆਪ ਚੁੱਪ ਕਿਉਂ ਹੋ, ਮੇਰੇ ਨਾਲ ਆਪ ਜੀ ਬੋਲਦੇ ਕਿਉਂ ਨਹੀਂ। ਇਹ ਰਾਵ ਦੀਆਂ ਪੰਕਤੀਆਂ ਹਨ। ਸੰਗੋ ਜੀ ਇੱਥੋਂ ਭਗਤ ਜੀ ਦੇ ਪ੍ਰਭੂ ਚਰਨਾਂ ਵਿੱਚ ਬੇਨਤੀ ਕੀਤੀ ਹੈ। ਭਗਤ ਗੁਰਸਿੱਖ ਪ੍ਰਭੂ ਦੇ ਪਿਆਰੇ, ਸੰਗੋ ਜੀ ਪ੍ਰਭੂ ਨਾਲ ਵਚਨ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਜਦੋਂ ਪ੍ਰਭੂ ਉਹਨਾਂ ਨੂੰ ਦਰਸ਼ਨ ਸਰਗੁਣ ਸਰੂਪ ਵਿੱਚ ਦਿੰਦਾ ਹੈ ਤੇ ਆਪਸ ਵਿੱਚ ਉਹਨਾਂ ਦੀਆਂ ਵਿਚਾਰਾਂ ਹੁੰਦੀਆਂ ਨੇ। ਅੱਜ ਦੇ ਇਸ ਪਾਵਨ ਸ਼ਬਦ ਤੋਂ ਇਹ ਵੀ ਵਿਚਾਰ ਸਾਹਮਣੇ ਆਈ ਹੈ। ਭਗਤ ਰਵਿਦਾਸ ਜੀ ਪ੍ਰਭੂ ਨਾਲ ਬਚਨ ਕਰਨਾ ਚਾਹੁੰਦੇ ਨੇ ਪਰ ਪ੍ਰਭੂ ਚੁੱਪ ਨੇ, ਤੇ ਭਗਤ ਜੀ ਕਹਿੰਦੇ ਨੇ ਕਿਸ ਕਾਰਨ ਕਰਕੇ ਆਪ ਜੀ ਅਬੋਲ ਹੋ, चुप महाराज। संगत जी यूं बेनती करके भगत जी ने हुण अपनी दशा जिहड़ी है वो प्रभु दे अगे जिक्र कीती है। आओ प्यार सहत सरवण करने करिए जी।
सतनाम श्री वाहिगुरु साहिब जी। तमाशरी भगत रविदास जी की एक ओंकार सतगुर प्रसाद।
राग तनासरी दे विच भगत रविदास जी दी पवित्र बाणी है। तीन शब्द भगत जी ने उच्चारण किए हुए ने और संगत जी तनासरी रागड़ी नहीं मनी है। जिवें हजूर ने भी गुरबाणी विच संकेत किया है तनासरी तनवंती जाड़ी है भाई। तनवंती जिहड़ा ना इह पुल्लिंग शब्द है इस दी वाचक है। इस करके तनासरी नूं रागड़ी भी कहा जाता है और रागों के आधार पर संगत जी असी ये राग भी कहते हाँ। कई ताई सतगुरां ने राग नाल भी संबोधन किया राग तनासरी और सतगुरां ने जिथे राग बद बाणी का उच्चारण किया है संगत जी उत्थे केवल कले राग ही नहीं गाए रागां दे विच पा के सतगुरु जी ने पावन शब्दां का गायन किया है। और इन्हां रागां दी विद्वानां ने सतगुरां दे समय तो चली आउंदी जिहड़ी मर्यादा है उन्हें समां सूचीबद्ध किया है। ये नहीं कि जिहड़ा राग जदों मर्जी गा लवो। संगत जी रागां दा टाइम जिहड़ा है वह वक्रा वक्रा विद्वानां ने लिखणा किया है। जिवें तनासरी दा टाइम दिन का तीजा पैर है। हिंदुस्तान की संस्कृति अनुसार दिन जिहड़ा है वो 6 बजे तो मनिया जाता है। 6 बजे तो शुरू होता है तो यूं 6 तो लैके 9 बजे तक दिन का पहला पैर है। 9 तो 12 बजे तक दिन का दूजा पैर है। 12 तो 3 दिन का तीजा पैर है। ਤੇ 3 ਤੋਂ 6 ਵਜੇ ਤੱਕ ਦਿਨ ਦਾ ਚੌਥਾ ਪਹਿਰ ਹੈ, 6 ਤੋਂ 9 ਰਾਤ ਦਾ ਪਹਿਲਾ ਪਹਿਰ ਮੰਨਿਆ ਜਾਂਦਾ ਹੈ। ਔਰ ਇਹ ਬਾਣੀ ਰਾਗਾਂ ਦੇ ਸਹਿਤ ਹੈ ਤੇ ਇਹਦਾ ਸਮਾਂ ਵੀ ਨਿਯੁਕਤ ਕੀਤਾ ਗਿਆ ਹੈ, ਜਿਵੇਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੰਗਤ ਦੇ ਰਾਗ ਸਾਰੰਗ ਦਾ ਟਾਈਮ ਹੈ, ਤਲੰਗ ਦਾ ਟਾਈਮ ਹੈ, ਧਨਾਸਰੀ ਦਾ ਟਾਈਮ ਹੈ ਤੇ ਜੇ ਆਪਾਂ 12 ਤੋਂ 3 ਦੇ ਵਿਚਕਾਰ ਰਾਗ ਆਸਾ ਸ਼ੁਰੂ ਕਰ ਲਈਏ ਤੇ ਰਾਗ ਆਸਾ ਦਾ ਟਾਈਮ ਤਾਂ 12 ਤੋਂ 3 ਨਹੀਂ, ਆਸਾ ਰਾਗ ਤਾਂ ਅੰਮ੍ਰਿਤ ਵੇਲੇ ਦਾ ਰਾਗ ਹੈ। ਔਰ ਸ਼ਾਮ ਨੂੰ ਸੋਧਰ ਤੋਂ ਪਹਿਲਾਂ ਪੜਿਆ ਜਾਂਦਾ ਹੈ ਆਸਾ ਰਾਗ, ਜਿਹੜਾ 2 ਵਾਰੀ ਪੜਿਆ ਜਾਂਦਾ ਹੈ ਗੁਰਮਤ ਅਨੁਸਾਰ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਨੇ ਆਸਾ ਰਾਗ ਵਿੱਚ ਕੀਤਾ ਹੈ ਤੇ ਸ਼ਾਮ ਨੂੰ ਸੋਦਰ ਦਾ ਪਾਠ ਜਦੋਂ ਆਰੰਭ ਹੁੰਦਾ ਹੈ ਉਹ ਵੀ ਆਸਾ ਵਿੱਚ ਆਰੰਭ ਹੁੰਦਾ ਹੈ। ਸੰਗਤ ਜੀ ਇਸ ਤਰ੍ਹਾਂ ਰਾਗਾਂ ਦੀ ਜਿਹੜੀ ਸੂਚੀ ਹੈ ਉਹ ਵਿਦਵਾਨਾਂ ਨੇ ਵੱਖਰੀ ਵੱਖਰੀ ਜ਼ਿਕਰ ਕੀਤਾ, ਜਿਵੇਂ ਸ੍ਰੀ ਰਾਗ ਹੈ, ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਸਤਿਕਾਰਯੋਗ ਡਾਕਟਰ ਚਰਨ ਸਿੰਘ ਜੀ ਉਹਨਾਂ ਨੇ ਸ੍ਰੀ ਰਾਗ ਦਾ ਟਾਈਮ ਜਿਹੜਾ ਹੈ ਇਹ ਸ਼ਾਮ ਦਾ ਮੰਨਿਆ ਹੈ, ਸੂਰਜ ਅਸਤ ਹੋਣ ਦੇ ਨਾਲ ਸ੍ਰੀ ਰਾਗ ਗਾਇਆ ਜਾਂਦਾ ਹੈ। ਔਰ ਇਸ ਤਰ੍ਹਾਂ ਸੰਗਤ ਦੀ ਰਾਗਾਂ ਨੂੰ ਉਹਨਾਂ ਦੇ ਟਾਈਮ ਨਾਲ ਗਾਇਆ ਜਾਵੇ ਤੇ ਰਾਗਾਂ ਦੀ ਪ੍ਰਸੰਨਤਾ ਹੁੰਦੀ ਹੈ। ਪਰ ਅੱਜ ਕੱਲ੍ਹ ਆਮ ਕਰਕੇ ਆਪਾਂ ਵੇਖਦੇ ਹਾਂ ਕਈ ਰਾਗਾਂ ਦੇ ਵਿੱਚ ਪਾਵਨ ਸ਼ਬਦ ਘੱਟ ਗਾਏ ਜਾਂਦੇ ਨੇ ਤੇ ਫਿਲਮੀ ਟਿਊਨਾਂ ਦੇ ਉੱਤੇ ਸ਼ਬਦ ਜਿਹੜੇ ਜ਼ਿਆਦਾ ਗਾਏ ਜਾਂਦੇ ਨੇ। ਔਰ ਅਸੀਂ ਵੀ ਰਾਗਾਂ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ, ਜਿਹੜਾ ਫਿਲਮੀ ਟਿਊਨਾਂ 'ਤੇ ਗਾਉਂਦਾ ਹੋਵੇ ਅਸੀਂ ਕਹਿੰਦੇ ਬੜਾ ਵਧੀਆ ਰਾਗੀ ਹੈ, ਜਿਹੜਾ ਰਾਗ ਵੱਧ ਬਾੜੀ ਗਾ ਰਿਹਾ ਹੋਵੇ ਅਸੀਂ ਕਹਿੰਦੇ ਇਹ ਕੀ ਐਵੇਂ ਘਾਹ ਘਾਹ ਕਰੀ ਜਾਂਦਾ ਹੈ। ਸੰਗਤ ਜੀ ਸਤਿਗੁਰਾਂ ਨੇ ਇਹ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ ਔਰ ਅਸੀਂ ਇਹ ਗੱਲ ਕਹਿ ਦਿੰਦੇ ਵੀ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਇਹਨਾਂ ਦੇ ਵਿੱਚ ਰਾਗ ਨੀਵੇਂ ਵੀ ਨੇ। ਸੰਗਤ ਜੀ ਜਿਵੇਂ ਸੋਰਠ ਹੈ, ਸੋਰਠ ਨੂੰ ਵੀ ਰਾਗ ਨਹੀਂ ਮੰਨਿਆ ਗਿਆ ਹੈ। ਸਤਿਗੁਰਾਂ ਨੇ ਵੀ ਸੰਕੇਤ ਕੀਤਾ ਹੈ ਸੋਰਠ ਤਾਂ ਸੁਹਾਵਣੀ, ਸੁਹਾਵਣੀ ਸ਼ਬਦ ਜਿਹੜਾ ਹੈ ਫਿਰ ਪਲਿੰਗ ਸ਼ਬਦ ਹੈ, ਇਸਤਰੀ ਵਾਚਕ ਹੈ। ਜਿਵੇਂ ਧਨਾਸਰੀ ਦਾ ਹਜ਼ੂਰ ਨੇ ਧਨਵੰਤੀ ਸੰਕੇਤ ਦਿੱਤਾ ਹੈ, ਇਸੇ ਤਰ੍ਹਾਂ ਹੀ ਹਜ਼ੂਰ ਨੇ ਗੌੜੀ ਬਾਰੇ ਵੀ ਜ਼ਿਕਰ ਕੀਤਾ ਹੈ, ਗੌੜੀ ਰਾਗ ਸੁਲੱਕਣੀ ਹੁਣ ਵੀ ਇਸ ਲੱਕੜੀ ਸ਼ਬਦ ਹੈ ਵੀ ਪਲਿੰਗ ਵਾਚਕ ਹੈ ਇਸਤਰੀ ਵਾਚਕ ਹੈ। ਇਹਨਾਂ ਰਾਗਾਂ ਦੇ ਨਾਲ ਬਹੁਤ ਸਾਰੇ ਰਾਗ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਸ਼ਰਤ ਰਾਗ ਆਏ ਨੇ, ਜਿਵੇਂ ਕਾਫੀ ਇਹ ਵੀ ਇੱਕ ਰਾਗ ਨਹੀਂ ਹੈ। ਸਤਿਗੁਰਾਂ ਨੇ ਆਸਾ ਔਰ ਸੂਹੀ ਤੇ ਮਾਰੂ ਰਾਗ ਇਹਨਾਂ ਦੇ ਵਿੱਚ ਇਹ ਜਿਹੜੀ ਕਾਫੀ ਰਾਗਣੀ ਹੈ ਇਹਨੂੰ ਮਿਲਾ ਕੇ ਗਾਇਨ ਕੀਤਾ ਹੈ। ਔਰ ਸੰਗਤ ਜੀ ਜਿਵੇਂ ਗੁਰਬਾਣੀ ਦੇ ਵਿੱਚ ਦੱਕੜੀ ਆਉਂਦਾ ਹੈ, ਵਿਦਵਾਨਾਂ ਨੇ ਦੱਕੜੀ ਵੀ ਇੱਕ ਰਾਗਣੀ ਮੰਨੀ ਹੈ। ਆਮ ਕਰਕੇ ਅਸੀਂ ਉਦਾਹਰਤ ਕਰ ਜਾਂਦੇ ਵੀ ਇਹ ਦੱਕੜ ਦੇ ਇਲਾਕੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਪਰ ਵਿਦਵਾਨ ਕਹਿੰਦੇ ਨੇ ਕਿ ਦੱਕੜੀ ਜਿਹੜੀ ਇੱਕ ਰਾਗਣੀ ਹੈ। ਹੁਣ ਗੌੜੀ ਜਿਹੜੀ ਹੈ ਉਹ 13 ਪ੍ਰਕਾਰ ਦੀ ਹੈ। ਇਸ ਤਰ੍ਹਾਂ 31 ਰਾਗਾਂ ਦੇ ਨਾਲ ਕੁਛ ਮਿਸ਼ਰਤ ਰਾਗ ਜਿਹੜੇ ਨੇ ਉਹ ਵੀ ਸਤਿਗੁਰਾਂ ਨੇ ਉਚਾਰਨ ਕੀਤੇ ਹੋਏ ਨੇ। ਸੰਗਤ ਜੀ, ਔਰ ਇਹਨਾਂ ਰਾਗਾਂ ਦਾ ਸਮਾਂ ਜਿਹੜਾ ਹੈ ਉਹ ਵੀ ਮਿਥਿਆ ਗਿਆ ਹੈ। ਗਿਆਨੀ ਮਾਨ ਸਿੰਘ ਜੀ ਚੌਰ ਇੱਕ ਤਾਂ ਤੇ ਕਥਾ ਕਰਦੇ ਆ, ਇਹ ਗੱਲ ਕਹਿੰਦੇ ਨੇ ਕਿ ਜਦੋਂ ਮੈਂ ਚਿੱਟੇਜ ਤੇ ਪਹੁੰਚ ਰਿਹਾ ਸਾਂ, ਮੇਰੇ ਤੋਂ ਪਹਿਲਾਂ ਢੋਲਕੀਆਂ ਤੇ ਚਮਟਿਆਂ ਵਾਲੇ ਲੱਗੇ ਹੋਏ ਸੀ। ਉਹ ਕਹਿੰਦੇ ਮੈਨੂੰ ਉਦੋਂ ਰਾਗਾਂ ਦੇ ਦਰਸ਼ਨ ਹੋਏ ਤੇ ਰਾਗ ਜਿਹੜੇ ਸੀ ਉਹ ਲਈ ਲਵਾੜ ਹੋਏ ਪਏ ਸਨ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਹੋਇਆ ਹੈ, ਤੁਸੀਂ ਲਹੂ ਲੁਹਾਣ ਕਿਉਂ ਹੋਏ ਪਏ ਹੋ? ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਚਮਟੇ ਮਾਰ ਮਾਰ ਕੇ ਸਾਡੇ ਲਹੂ ਲੁਹਾਣ ਕਰ ਦਿੱਤਾ ਹੈ। ਇਹ ਗਿਆਨੀ ਮਾਨ ਸਿੰਘ ਝੌੜ ਦੇ ਵਿਚਾਰ ਹੈ। ਸੰਗਤ ਜੀ, ਸਾਡੀਆਂ ਜਿਹੜੀਆਂ ਪੁਰਾਤਨ ਸੰਪਰਦਾਵਾਂ ਨੇ ਉਹਨਾਂ ਵੱਲੋਂ ਇੱਕ ਉਤਾਨਕ ਦੱਸੀ ਜਾਂਦੀ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਣ ਆਉਣ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾ ਰਹੇ ਸੀ, ਉਦੋਂ ਰਾਗ ਰਾਗਣੀਆਂ ਅਤੇ ਉਹਨਾਂ ਦੇ ਪੁੱਤਰ ਇਹ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਏ ਔਰ ਇਹਨਾਂ ਦੀ ਹਾਲਤ ਬੜੀ ਤਰਸਯੋਗ ਸੀ। ਇਹਨਾਂ ਦੇ ਫਟੇ ਹੋਏ ਵਸਤਰ ਔਰ ਇਹਨਾਂ ਦੇ ਖੂਨ ਵਗ ਰਿਹਾ ਸੀ। ਸਤਿਗੁਰਾਂ ਨੇ ਪੁੱਛਿਆ ਵੀ ਤੁਹਾਨੂੰ ਕੀ ਹੋਇਆ? ਰਾਗਾਂ ਨੇ ਬੇਨਤੀ ਕੀਤੀ, ਮਹਾਰਾਜ ਰਾਗੀ ਸਾਨੂੰ ਰਾਗ ਵੱਧ ਗਾਇਨ ਨਹੀਂ ਕਰਦੇ। ਜਦੋਂ ਬੇਤਰਤੀਬਾ ਸਾਨੂੰ ਗਾਇਨ ਕਰਦੇ ਨੇ ਮਹਾਰਾਜ, ਉਦੋਂ ਸਾਨੂੰ ਸੱਟਾਂ ਲੱਗਦੀਆਂ ਨੇ ਤੇ ਰਾਗੀਆਂ ਨੇ ਸਾਨੂੰ ਕੁੱਟਿਆ ਮਾਰਿਆ ਹੈ। ਅਸੀਂ ਆਪ ਜੀ ਦੇ ਕੋਲ ਆਏ ਹਾਂ, ਆਪ ਜੀ ਤੁਰਕੀ ਬਾੜੀ ਲਿਖਵਾ ਰਹੇ ਹੋ ਕਿ ਸਾਡੇ 'ਤੇ ਕਿਰਪਾ ਕਰੋ, ਬਾੜੀ ਨੂੰ ਰਾਗ ਵੱਧ ਕਰੋ। ਸੰਗਤ ਜੀ, ਅਸੀਂ ਕਈ ਵਾਰ ਚਿਮਟਿਆਂ ਵਾਲਿਆਂ ਦੀ ਤੇ ਗੱਲ ਕਰਦੇ ਹਾਂ, ਪਰ ਜਿਹੜੇ ਰਾਗੀ ਗੁਰੂ ਕੇ ਕੀਰਤਨ ਵੀ ਰਾਗਾਂ ਨੂੰ ਛੱਡ ਕੇ ਫਿਲਮੀ ਟੂਨਾਂ ਵਿੱਚ ਗਾਉਂਦੇ ਨੇ, ਕੀ ਉਹ ਰਾਗਾਂ ਨੂੰ ਕੁੱਟਦੇ ਨਹੀਂ ਗੇ? ਉਹ ਵੀ ਤੇ ਰਾਗਾਂ ਨੂੰ ਮਾਰਦੇ ਹੀ ਆ। ਇਸ ਕਰਕੇ ਸੰਗਤ ਜੀ, ਸਤਿਗੁਰਾਂ ਨੇ ਇਹ ਬਾਣੀ ਰਾਗ ਵੱਧ ਉਚਾਰਨ ਕੀਤੀ ਹੈ, ਇਹਨਾਂ ਰਾਗਾਂ ਦਾ ਸਮਾਂ ਹੈ। ਇੱਕ ਕੱਚੇ ਲੇਖਕ ਨੇ ਲੇਖ ਲਿਖਿਆ, ਉਹ ਕਹਿੰਦਾ ਨਹੀਂ, ਰਾਗ ਜਦੋਂ ਮਰਜ਼ੀ ਗਾਏ ਜਾ ਸਕਦੇ ਨੇ। ਤੇ ਮੈਨੂੰ ਯਾਦ ਹੈ 2010 ਦੇ ਵਿੱਚ ਦਸ਼ਮੇਸ਼ ਦਰਬਾਰ ਕੈਨੇਡਾ ਦੀ ਧਰਤੀ 'ਤੇ ਭਾਈ ਇਕਬਾਲ ਸਿੰਘ ਜੀ ਬਾਲੀ ਸੰਗਤ ਜੀ ਉਹ ਵੀ ਉੱਥੇ ਸਨ, ਅਤੇ ਇੱਕ ਰਾਗੀ ਜਥੇ ਨੇ ਸ਼ਾਮ ਨੂੰ ਬਲਾਵਲ ਦਾ ਸ਼ਬਦ ਗਾਇਨ ਕੀਤਾ। ਅਤੇ ਰਾਗਾਂ ਦੇ ਬੜੇ ਮਾਹਰ ਨੇ ਭਾਈ ਧਰਮ ਸਿੰਘ ਜੀ ਜਖਮੀ, ਉਹਨਾਂ ਦੇ ਪਰਿਵਾਰ ਵਿੱਚੋਂ ਨੇ ਇਕਬਾਲ ਸਿੰਘ ਜੀ ਬਾਲੀ। ਉਹ ਕਹਿਣ ਲੱਗੇ, ਭਾਈ ਸਾਹਿਬ ਜੀ ਵੇਖੋ, ਇਹ ਸਵੇਰ ਦਾ ਰਾਗ ਹੈ ਅਤੇ ਸ਼ਾਮ ਨੂੰ ਗਾਈ ਜਾਂਦਾ। ਸੰਗਤ ਜੀ, ਇਹ ਰਾਗਾਂ ਦਾ ਅਨਰਥ ਹੁੰਦਾ ਹੈ ਜਦੋਂ ਅਸੀਂ ਸਵੇਰ ਦਾ ਰਾਗ ਸ਼ਾਮ ਨੂੰ ਗਾਈ ਜਾਂਦੇ ਹਾਂ, ਅਤੇ ਜਿਹੜਾ ਸ਼ਾਮ ਵਾਲਾ ਰਾਗ ਹੁੰਦਾ ਹੈ ਉਹ ਅਸੀਂ ਸਵੇਰ ਨੂੰ ਗਾਈ ਜਾਂਦੇ ਹਾਂ। ਇਹ ਰਾਗਾਂ ਨਾਲ ਅਨਰਥ ਨਹੀਂ ਤੋੜ ਕੀ ਹੈ, ਨਿਆਂ ਤੋੜਾ ਰਾਗਾਂ ਨਾਲ। ਦੂਜੀ ਬੇਨਤੀ ਹੈ ਕਿ ਜਿਹੜੇ ਗੁਰੂ ਘਰ ਦੇ ਕੀਰਤਨ ਵੀ ਕੀਰਤਨ ਕਰਨ ਵਾਲੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਰਾਗਾਂ ਦੇ ਵਿੱਚੋਂ ਸ਼ਬਦ ਕੰਠ ਕਰਨੇ ਚਾਹੀਦੇ ਨੇ। ਇਹ ਜ਼ਰੂਰੀ ਨਹੀਂ ਕਿ ਰਾਗ ਸੋਰਟ ਜਿਹੜਾ ਹੈ ਇਹ ਬਹੁਤ ਸੌਖਾ ਹੈ, ਸਸਤਾ ਹੈ, ਅਤੇ ਵਾਰ ਵਾਰ ਆਪਾਂ ਸੋਰਟ ਦੇ ਸ਼ਬਦ ਜਿਹੜੇ ਨੇ ਉਹ ਕੰਠ ਕਰਕੇ ਗਾਈ ਜਾਈਏ ਸਵੇਰੇ ਵੀ ਸ਼ਾਮ ਨੂੰ। ਸੋਰਟ ਦਾ ਟਾਈਮ ਜਿਹੜਾ ਉਹ ਰਾਤ 9 ਵਜੇ ਤੋਂ 12 ਵਜੇ ਤੱਕ ਹੈ। ਰਾਤ ਦਾ ਦੂਜਾ ਪੈਰ ਦੇ ਵਿੱਚ ਰਾਗ ਸੋਰਟ ਗਾਇਆ ਜਾਂਦਾ ਹੈ। ਤੋ ਅੱਜ ਦੇ ਪਾਵਨ ਸ਼ਬਦ ਅੰਦਰ ਧਨਾਸਰੀ ਦੇ ਵਿੱਚ ਭਗਤ ਰਵਿਦਾਸ ਜੀ ਨੇ ਇਹ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ ਕੀਤੀ ਹੈ। ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਅਥਵਾ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ
ਹੈ। ਮਨ ਸਰ ਦੀਨ ਦਿਆਲ ਨ ਤੁਮ ਸਰੋ।
ਭਗਤ ਜੀ ਬੇਨਤੀ ਕਰਦੇ ਨੇ, ਹੇ ਪ੍ਰਭੂ ਜੀ, ਹਮ ਸਰ ਦੀਨ, ਮਹਾਰਾਜ ਅਸੀਂ ਮੇਰੇ ਸਦਰ ਚ ਕੋਈ ਗਰੀਬ ਨਹੀਂ। ਸੰਗਤ ਜੀ, ਭਗਤ ਰਵਿਦਾਸ ਜੀ ਜਿਹਨਾਂ ਦੇ ਬਾਰੇ ਆਪਾਂ ਗੁਰਬਾਣੀ ਰਾਹੀਂ ਕਈ ਵਾਰ ਸਰਵਣ ਕਰਦੇ ਹਾਂ, ਔਰ ਭਗਤ ਜੀ ਨੇ ਆਪਣੀ ਬਰਾਦਰੀ ਦਾ ਵੀ ਜ਼ਿਕਰ ਕੀਤਾ ਕਿ ਮਰੇ ਹੋਏ ਪਸ਼ੂ ਢੋਣ ਵਾਲੀ ਮੇਰੀ ਬਰਾਦਰੀ, ਔਰ ਟੁੱਟੀਆਂ ਹੋਈਆਂ ਜੁੱਤੀਆਂ ਵੰਡਣ ਵਾਲੇ ਭਗਤ ਜੀ ਨੇ ਆਪਣੇ ਸ਼ਬਦਾਂ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਪਰ ਉਹਨਾਂ ਦੀ ਬਾਹਰਲੀ ਜਿਹੜੀ ਗਰੀਬੀ ਸੀ ਨਾ, ਉਹ ਤਾਂ ਸੀ, ਪਰ ਅੰਦਰ ਉਹਨਾਂ ਦੀ ਜਿਹੜੀ ਅਮੀਰੀ ਸੀ, ਸੰਗਤ ਜੀ ਉਸ ਅੰਦਰਲੀ ਅਮੀਰੀ ਨੂੰ ਵੇਖ ਕੇ ਜਿਹੜੇ ਬਾਹਰੀ ਅਮੀਰ ਸਨ, ਵੱਡੇ ਵੱਡੇ ਬ੍ਰਾਹਮਣ ਧਨਾੜ, ਉਹ ਵੀ ਭਗਤ ਜੀ ਦੇ ਚਰਨਾਂ 'ਤੇ ਆਉਣ ਡਿੱਗੇ ਸਨ। ਭਗਤ ਜੀ ਕਹਿੰਦੇ ਵਾਹਿਗੁਰੂ ਜੀ ਮੇਰੇ ਸਦਰ ਚ ਕੋਈ ਗਰੀਬ ਨਹੀਂ, ਚੰਨ ਦੇ ਵਿੱਚ ਭਗਤ ਜੀ ਜੋੜੇ ਗੰਢ ਦੇ ਸਨ, ਇੱਕ ਮਹਾਤਮਾ ਯਾਤਰਾ ਤੇ ਜਾ ਰਿਹਾ, ਉਹਨਾਂ ਨੇ ਪਾਰਸ ਦਿੱਤਾ, ਕਹਿਣ ਲੱਗੇ ਜਿਹੜੀ ਧਾਤ ਨੂੰ ਛੁਹਾਓਗੇ ਉਹ ਸੋਨਾ ਬਣ ਜਾਵੇਗੀ, ਤੇ ਫਿਰ ਤੁਹਾਨੂੰ ਆਹ ਕੰਮ ਨਹੀਂ ਕਰਨਾ ਪਵੇਗਾ, ਵਾਰ ਵਾਰ ਲੋਕਾਂ ਦੇ ਟੁੱਟੇ ਛਿੱਤਰ ਗੰਢਣ ਦਾ। ਭਗਤ ਜੀ ਕਹਿਣ ਲੱਗੇ ਆ ਚੰਨ ਦੇ ਵਿੱਚ ਟੰਗ ਦੇ, ਛਪਰੀ ਦੇ ਵਿੱਚ ਟੰਗ ਦਿੱਤਾ। ਕਾਫੀ ਸਮੇਂ ਤੋਂ ਬਾਅਦ ਜਦੋਂ ਉਹ ਫੇਰ ਆਇਆ, ਉਹਨੇ ਵੇਖਿਆ ਭਗਤ ਜੀ ਆਪਣੀ ਕਿਰਤ ਬਿਰਤ ਜਿਉਣ ਦੀ ਕਰ ਰਹੇ ਸੀ। ਕਹਿਣ ਲੱਗੇ ਭਗਤ ਜੀ ਮੈਂ ਤੁਹਾਨੂੰ ਇੱਕ ਪਾਰਸ ਦੇ ਕੇ ਗਿਆ ਸਾਂ। ਤੇ ਭਗਤ ਜੀ ਕਹਿਣ ਲੱਗੇ ਜਿੱਥੇ ਤੁਸੀਂ ਰੱਖਿਆ ਹੈ ਨਾ ਉਹ ਪਾਰਸ ਤੁਹਾਡਾ ਉੱਥੇ ਹੀ ਪਿਆ ਹੋਇਆ। ਸੰਗਤ ਜੀ ਇਤਨਾ ਤਿਆਗ, ਇਤਨਾ ਵਿਰਾਗ ਭਗਤ ਰਵਿਦਾਸ ਜੀ ਦੇ ਅੰਦਰ ਸੀ। ਹਮ ਸਰਦੀਨ ਮਹਾਰਾਜ ਮੇਰੇ ਸਦਰ ਚ ਕੋਈ ਗਰੀਬ ਨਹੀਂ, ਦਇਆਲ ਨਾ ਤੁਮ ਸਰ, ਤੁਮ ਤੁਹਾਡੇ ਸਰ ਸਦਰ ਚ ਮਹਾਰਾਜ ਕੋਈ ਦਿਆਲੂ ਨਹੀਂ, ਆਪ ਇਤਨੇ ਦਿਆਲੂ ਹੋ ਜਿਹੜੇ ਅਕਿਰਤ ਕਰਨ ਨੇ ਆਪ ਜੀ ਦੇ ਕੀਤੇ ਨੂੰ ਨਹੀਂ ਜਾਣਦੇ, ਮਹਾਰਾਜ ਤੁਸੀਂ ਉਹਨਾਂ ਦੀ ਵੀ ਪਾਲਣਾ ਕਰਦੇ ਹੋ, ਅਕਿਰਤ ਘੜਾਂ ਨੂੰ ਪਾਲਦਾ ਉਹ ਪਰਮੇਸ਼ਰ ਅਕਿਰਤ ਘੜਾਂ ਨੂੰ ਵੀ ਪਾਲਦਾ ਹੈ। ਇੱਕ ਬੱਚਾ ਗਲਤੀ ਕਰੇ ਨਾ ਤੇ ਮਾਂ ਵੀ ਉਹਨੂੰ ਕਹਿ ਦਿੰਦੀ ਆ ਵੀ ਮੈਂ ਤੈਨੂੰ ਰੋਟੀ ਨਹੀਂ ਦੇਣੀ। ਪਰ ਸੰਗਤ ਜੀ ਇਹ ਵੇਖੋ ਕਿਤਨਾ ਦਿਆਲੂ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਦੀਨ ਦਇਆਲ ਦਇਆ ਨਿਧ ਦੁੱਖ ਦੇਖਦਾ ਹੈ ਪਰ ਦੇਤ ਨਾ ਹਾਰੇ। ਉਹ ਇਤਨਾ ਦਿਆਲੂ ਹੈ ਸਾਡੇ ਗੁਨਾਹ ਤੱਕੀ ਜਾਂਦਾ ਹੈ, ਸਾਡੇ ਅਪਰਾਧ ਤੱਕੀ ਜਾਂਦਾ ਹੈ, ਪਰ ਫਿਰ ਵੀ ਸਾਨੂੰ ਰਿਜ਼ਕ ਦੇਣ ਤੋਂ ਪਿੱਛੇ ਨਹੀਂ ਹਟਦਾ। ਭਗਤ ਜੀ ਕਹਿੰਦੇ ਮਹਾਰਾਜ ਤੁਹਾਡੇ ਸਦਰ ਚ ਹੋਰ ਕੋਈ ਦਿਆਲੂ
ਨਹੀਂ। ਹੇ
ਪ੍ਰਭੂ ਜੀ ਆਪ ਚੁੱਪ ਕਿਉਂ ਹੋ, ਬੋਲਦੇ ਕਿਉਂ ਨਹੀਂ, ਕੀ ਕਾਰਨ ਹੈ? ਮਹਾਰਾਜ ਚੁੱਪ ਕਰਕੇ ਮੇਰਾ ਪਤੀ ਯਾਰ ਕਿਆ ਕੀਜੇ, ਮੇਰਾ ਪਤੀ ਆਵਾ ਕਿਆ ਕਰ ਰਹੇ ਹੋ, ਮੇਰਾ ਪਤੀ ਆਉਣਾ ਕੀ ਕਰ ਰਹੇ ਹੋ? ਸੰਗਤ ਜੀ ਕਈ ਵਾਰ ਪਰਮੇਸ਼ਰ ਪਤਿਆਵਾ ਲੈਂਦਾ ਹੈ ਕਿ ਇਹ ਕਿੰਨੀ ਕੁ ਭਾਵਨਾ ਰੱਖਦਾ ਹੈ, ਕਿੰਨੀ ਕੁ ਚੜ੍ਹਦਾ ਰੱਖਦਾ ਹੈ। ਤੇ ਕਈ ਬੰਦੇ ਡੋਲ ਵੀ ਜਾਂਦੇ ਨੇ ਕਿ ਇੰਨਾ ਚਿਰ ਹੋ ਗਿਆ ਹਰਿਮੰਦਰ ਸਾਹਿਬ ਆਉਂਦਿਆਂ ਨੂੰ, ਅਜੇ ਤੀਕਰ ਤੇ ਸਾਨੂੰ ਤੰਦਰੁਸਤੀ ਨਹੀਂ ਪ੍ਰਾਪਤ ਹੋਈ, ਅਜੇ ਤੀਕਰ ਤੇ ਸਾਨੂੰ ਆ ਚੀਜ਼ ਨਹੀਂ ਮਿਲੀ। ਉਹ ਪਿਡਾਵਾ ਡੋਲ ਹੋ ਜਾਂਦੇ ਨੇ, ਇਹ ਪਤਿਆਵਾ ਹੈ। ਤੇ ਭਗਤ ਜੀ ਕਹਿੰਦੇ ਨੇ ਚੁੱਪ ਕਰਕੇ ਤੁਸੀਂ ਬੋਲਦੇ ਨਹੀਂ, ਮੇਰਾ ਪਤਿਆਵਾ ਕੀ ਲੈ ਰਹੇ ਹੋ?
ਬਚਨੇ ਤੋਰ ਮੋਰ ਮਨ ਮਨ।
ਮਹਾਰਾਜ ਆਪ ਜੀ ਦੇ ਸਰੂਪ ਦੇ ਪ੍ਰਾਪਤੀ ਕਰਵਾਉਣ ਵਾਲੇ ਜਿਹੜੇ ਬਚਨ ਨੇ ਉਹ ਤੁਹਾਡੇ ਬਚਨਾਂ ਦੇ ਉੱਤੇ ਮੇਰਾ ਮਨ ਮੰਨ ਗਿਆ।
ਮਨ ਕੋ ਪੂਰਨ ਦੂਜਾ
ਜਨ ਦਾ ਅਰਥ ਸੇਵਕ। ਮਹਾਰਾਜ ਸੇਵਕ ਨੂੰ ਪੂਰਨ ਬ੍ਰਹਮ ਗਿਆਨ ਦੀ ਦਾਤ ਦੇਣਾ ਕਰੋ, ਅਥਵਾ ਸੇਵਕ ਨੂੰ ਕਿਰਪਾ ਕਰਕੇ ब्रह्मानंद दी दात देना करो।
हों बल बल जाओ रमैया कार में,
हे रमे होए आराम परमेश्वर जी, मैं आप जी दी प्राप्ति वास्ते कारण दर्ते वास्ते आप जी दी प्राप्ति वास्ते आप जी तो बलिहार बलिहार जांदा।
कवन बोलो
महाराज की सबब है की कारण है, आप चुप करके ही खलोते हो बोलते नहीं, ना बोलन का कारण की है, एक कृपा करके दसो। विश्राम दे के भगत जी फरमाते हैं,
बहुत जन्म बिछोड़े थे माधव।
हे माधव मायापति परमात्मा जी, बहुत जन्मा तो ਤੁਹਾਡੇ ਤੋਂ ਵਿਛੜੇ ਹੋਏ ਹਾਂ।
ਇਹ ਜਨਮ ਤੁਮਾਰੇ ਲਿਖੇ,
ਹੁਣ ਕਿਰਪਾ ਕਰੋ ਮਹਾਰਾਜ, ਜੇ ਤੁਸਾਂ ਇਹ ਮਨੁੱਖਾ ਜਨਮ ਦਿੱਤਾ ਹੈ ਨਾ, ਇਹ ਸਾਨੂੰ ਦੇਈ ਦਿੱਤੀ ਹੈ, ਤੇ ਕਿਰਪਾ ਕਰੋ ਮਹਾਰਾਜ ਇਹ ਜਨਮ ਜਿਹੜਾ ਨਾ ਮਨੁੱਖਾ ਜਨਮ, ਇਹ ਤੁਹਾਡੇ ਲੇਖੇ ਵਿੱਚ ਲੱਗ ਜਾਵੇ, ਤੁਹਾਡੀ ਸੇਵਾ ਵਿੱਚ ਲੱਗ ਜਾਵੇ ਮਹਾਰਾਜ, ਇਹ ਤੁਹਾਡੇ ਸਿਮਰਨ ਵਿੱਚ ਲੱਗ ਜਾਵੇ, ਇਹ ਤੁਹਾਡੀ ਬਾਣੀ ਪੜ੍ਹਨ ਵਿੱਚ ਲੱਗ ਜਾਵੇ, ਇਹ ਕਿਰਪਾ ਕਰਦੇ।
ਕਹਿ ਰਵਿਦਾਸ ਆਸ ਲੱਗ ਜੀਵੋ,
ਭਗਤ ਰਵਿਦਾਸ ਜੀ ਕਹਿ ਕਤੜ ਕਰਦੇ ਹਨ, ਹੇ ਪ੍ਰਭੂ ਜੀ ਮੈਂ ਆਸਾ ਲੱਗ ਕੇ ਜਿਉਂਦਾ ਹਾਂ, ਆਸਾ ਧਾਰ ਕੇ ਜੀ ਰਿਹਾ ਹਾਂ। ਸੰਗਤ ਜੀ ਇੱਕ ਕਹਾਵਤ ਹੈ ਪੰਜਾਬੀ ਦੀ, ਜੀਵੇ ਆਸਾ ਮਰੇ ਨਿਰਾਸਾ, ਜਿਹੜਾ ਆਸ ਰੱਖ ਕੇ ਜਿਉਂਦਾ ਉਹਨੂੰ ਜਿੰਦਾ ਹੈ ਜਿੰਦਾ ਕਿਹਾ ਜਾਂਦਾ, ਜਿਹੜਾ ਨਿਰਾਸ਼ ਹੋ ਜਾਂਦਾ ਉਹ ਮਰ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਮੈਂ ਤੁਹਾਡੇ ਦਰਸ਼ਨਾਂ ਦੀ ਕਾਫੀ ਸਮੇਂ ਤੋਂ ਆਸ ਰੱਖ ਕੇ ਜੀ ਰਿਹਾ।
ਚਿਰ ਭਉ ਦਰਸ਼ਨ ਦੇਖੇ,
ਮਹਾਰਾਜ ਆਪ ਜੀ ਦੇ ਦਰਸ਼ਨ ਦੀਦਾਰ ਕੀਤਿਆਂ ਨੂੰ ਲੰਮਾ ਸਮਾਂ ਹੋ ਗਿਆ, ਮੈਂ ਆਸ ਧਾਰ ਕੇ ਬੈਠਾ ਹਾਂ ਕਿ ਦਰਸ਼ਨ ਜ਼ਰੂਰ ਦੇਣਗੇ। ਜਿਵੇਂ ਸਤਿਪੁਰਖ ਪਰਮੇਸ਼ਰ ਦੇ ਪਿਆਰੇ ਇਹ ਗੱਲ ਕਹਿੰਦੇ ਨੇ ਕਿ ਭਾਈ ਤੂੰ ਵਾਹਿਗੁਰੂ ਦਾ ਸਿਮਰਨ ਕਰੀ ਚੱਲ, ਉਹ ਬੋਲਾ ਨਹੀਂ ਕਿ ਤੇਰੀ ਗੱਲ ਨਹੀਂ ਸੁਣਦਾ, ਉਹ ਸੁਣਦਾ ਹੈ ਪਰ ਜਦੋਂ ਉਹਦੀ ਰਹਿਮਤ ਹੋਵੇਗੀ ਉਦੋਂ ਤੈਨੂੰ ਪ੍ਰਾਪਤ ਜ਼ਰੂਰ ਹੋਵੇਗਾ। ਭਗਤ ਜੀ ਨੇ ਜ਼ਿਕਰ ਕੀਤਾ ਕਬੀਰ ਕੇਸੋ ਕੇਸੋ ਕੋ ਕੀ ਹੈ, ਨਾ ਸੋਈਏ ਆਸਾਰ ਰਾਤ ਦਿਵਸ ਕੇ ਕੋਕੜੇ, ਕਬੂ ਕੇ ਸੁਣੇ ਪੁਕਾਰ। ਰਾਤ ਦਿਨ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਚੱਲਾਂਗੇ, ਕਦੇ ਤਾਂ ਸਾਡੀ ਪੁਕਾਰ ਸੁਣੇਗਾ, ਕਦੇ ਤਾਂ ਸਾਡੀ ਆਵਾਜ਼ ਸੁਣ ਕੇ ਆਵੇਗਾ ਮਿਲੇਗਾ, ਅਵੱਛ ਮਿਲੇਗਾ। ਸੰਗਤ ਜੀ ਬਾਬਾ ਪ੍ਰੀਤ ਜੀ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਨੇ ਕਾਗਾ ਕਰੰਗ ਢੰਡੋਲਿਆ, ਸਗਲਾ ਕਾਇਆ ਮਾਸ, ਇਹ ਦੋ ਨੈਣਾ ਮਤ ਚੂਹੋ, ਫਿਰ ਦੇਖਣ ਕੀ ਆਸ। ਐ ਕਾਗੋ ਤੁਸੀਂ ਮੇਰੇ ਸਰੀਰ ਦਾ ਸਾਰਾ ਮਾਸ, ਸੋ ਖਾ ਲਿਆ ਹੈ ਨਿਚੋੜ ਲਿਆ ਹੈ, ਪਰ ਮੇਰੀਆਂ ਅੱਖਾਂ ਨੂੰ ਕੋਈ ਰੱਖ ਕੇ ਮੈਨੂੰ ਅਜੇ ਵੀ ਪਿਆਰੇ ਦੇ ਦਰਸ਼ਨ ਕਰਨ ਦੀ ਆਸ ਹੈ, ਤਾਂਗ ਹੈ। ਸੰਗਤ ਜੀ, ਇਹ ਵੀ ਵਿਦਵਾਨ ਅਰਥ ਕਰਦੇ ਨੇ, ਆਸ ਜਿਹੜੀ ਹੈ ਨਾ, ਇਹ ਇੱਕ ਉਲੰਮੀ ਉਡੀਕ ਹੈ। ਬੰਦਾ ਆਸ ਧਾਰ ਕੇ ਬੈਠਾ ਹੈ ਕਿ ਅੱਜ ਵੀ ਮਿਲੇਗਾ, ਅੱਜ ਵੀ ਮਿਲੇਗਾ, ਅੱਜ ਵੀ ਮਿਲੇਗਾ। ਕਈ ਵਾਰ ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਹੈ। ਭਗਤ ਧੰਨਾ ਜੀ ਦੇ ਬਾਰੇ ਵਿਦਵਾਨਾਂ ਨੇ, ਸਤਿਪੁਰਖਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਕਈ ਜਨਮ ਹੀ ਬਤੀਤ ਹੋ ਗਏ, ਪਰ ਉਹਨਾਂ ਨੇ ਵੀ ਖਹਿੜਾ ਨਹੀਂ ਛੱਡਿਆ। ਹਰੇਕ ਜਨਮ ਵਿੱਚ ਆ ਕੇ ਉਹ ਭਗਤੀ ਕਰਦੇ ਰਹੇ ਤੇ ਆਖਰ ਪ੍ਰਭੂ ਨੂੰ ਪ੍ਰਤੱਖ ਹੋਣਾ ਪਿਆ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਪ੍ਰਭੂ ਜੀ, ਬਹੁਤ ਚਿਰ ਹੋ ਗਿਆ, ਲੰਮਾ ਸਮਾਂ ਹੋ ਗਿਆ ਹੈ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ। ਆਪ ਜੀ ਦੇ ਜੇ ਹੁਣ ਦਰਸ਼ਨ ਦਿੱਤੇ ਨੇ ਤੇ ਆਪ ਚੁੱਪ ਅਬੋਲ ਬੋਲਦੇ ਨਹੀਂ। ਤੇ ਸੰਗਤ ਜੀ ਵਿਦਵਾਨ ਕਹਿੰਦੇ ਨੇ ਕਿ ਪ੍ਰਭੂ ਨੇ ਪ੍ਰਸੰਨ ਹੋ ਕੇ ਭਗਤ ਰਵਿਦਾਸ ਜੀ ਨੂੰ ਗਲਵੱਕੜੀ ਪਾ ਲਈ। ਗਲਵੱਕੜੀ ਵਿੱਚ ਲੈ ਕੇ ਆਖਿਆ, ਭਗਤ ਜੀ ਮੰਗੋ, ਕੀ ਮੰਗਦੇ ਹੋ? ਹੁਣ ਭਗਤ ਜੀ ਨੇ ਜਿਹੜੀਆਂ ਮੰਗਾਂ ਰੱਖੀਆਂ ਨੇ ਨਾ ਜੀ, ਉਹ ਇਸ ਤੋਂ ਅਗਲਾ ਸ਼ਬਦ ਹੈ। ਉਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਨੇ ਸੰਗਤ ਜੀ ਮੰਗਾਂ ਰੱਖੀਆਂ ਨੇ, ਨੇਤਰਾਂ ਦੇ ਬਾਰੇ, ਕੰਨਾਂ ਦੇ ਬਾਰੇ, ਰਸਣਾਂ ਦੇ ਬਾਰੇ, ਕਿ ਮਹਾਰਾਜ ਇਹੀ ਮੇਰੀ ਮੰਗ ਹੈ, ਮੇਰੀਆਂ ਅੱਖਾਂ ਤੁਹਾਡੇ ਦਰਸ਼ਨ ਕਰਦੀਆਂ ਰਹਿਣ, ਮੇਰੇ ਕੰਨ ਤੁਹਾਡੀ ਸਿਫਤ ਸੁਣਦੇ ਰਹਿਣ, ਮੇਰੀ ਰਸਣਾ ਤੁਹਾਡੀ ਕੀਰਤੀ ਕਰਦੀ ਰਹੇ। ਸਤਿਗੁਰੂ ਜੀ ਨੇ ਇਹ ਪਾਵਨ ਹੁਕਮਨਾਮਾ ਭਗਤ ਰਵਿਦਾਸ ਜੀ ਦੇ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤਾ। ਆਓ ਚੱਲ ਰਹੀ ਲੜੀਵਾਰ ਪਾਵਨ ਕਥਾ ਦੇ ਵਿਚਾਰ ਸਾਂਝੇ ਕਰੀਏ ਜੀ।
ਬਿਲਾਵਲ ਮੁਹੱਲਾ ਪੰਜਵਾ।
ਰਾਗ ਬਿਲਾਵਲ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ।
ਤੁਮ ਸਮਰੱਥ ਕਾਰਨ ਕਰਨਾ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਸਾਰੇ ਕਾਰਨਾਂ ਦੇ ਕਾਰਨ ਨੂੰ ਸਮਰੱਥ
ਧਾਕਨ ਧਾਕ ਗੋਬਿੰਦ ਗੁਰ ਮੇਰੇ।
ਹੇ ਪਰਮਾਤਮਾ ਸਰੂਪ ਮੇਰੇ ਗੁਰੂ ਜੀ, ਆਪ ਮੇਰੇ ਢਾਕਣ ਦਾ ਅਰਥ ਪੜਦੇ, ਢਾਕ ਨਾਮ ਢੱਕਣ ਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਮੇਰਾ ਪਰਦਾ ਟੱਕੜਾ ਕਰੋ।
ਅਪਰਾਧੀ ਸਰਨ ਚਰਨ।
ਸੱਚੇ ਪਾਤਸ਼ਾਹ, ਮੈਂ ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ, ਇਸ ਕਰਕੇ ਆਪ ਕਿਰਪਾ ਕਰੋ, ਮੇਰੇ ਜਿਹੜੇ ਗੁਨਾਹ ਨੇ ਮਹਾਰਾਜ ਉਹਨਾਂ 'ਤੇ ਪਰਦਾ ਪਾਓ। ਰਾਮ ਦੇ ਕੇ ਪਰਮਾਉਂਦੇ ਹਨ,
ਜੋ ਕਿੰਨੋ ਸੋ ਤੁਮ ਜਾਣਿਓ।
ਹੇ ਪ੍ਰਭੂ ਜੀ, ਜੋ ਜੋ ਵੀ ਜਿਹੜਾ ਜਿਹੜਾ ਕੰਮ ਮੈਂ ਪ੍ਰਤੱਖ ਰੂਪ ਵਿੱਚ ਜਾ ਕੇ ਤੇ ਲੋਕ ਛੁਪ ਕੇ ਕੀਤਾ, ਮਹਾਰਾਜ ਤੁਸੀਂ ਜਾਣ ਲਿਆ ਹੈ। ਤੁਹਾਡੇ ਤੋਂ ਕੋਈ ਵੀ ਕੰਮ ਲੁਕਿਆ ਛਿਪਿਆ ਨਹੀਂ। ਸੰਗਤ ਜੀ, ਸਾਡੇ ਜੀਵਨ ਦੀ ਨਾਲ ਨਾਲ ਫਿਲਮ ਤਿਆਰ ਹੋਈ ਜਾ ਰਹੀ ਹੈ ਤੇ ਜਦੋਂ ਅਸੀਂ ਇਹ ਪੰਜ ਭੌਤਿਕ ਸਰੀਰ ਤਿਆਗਣਾ ਹੈ ਨਾ, ਉਹ ਫਿਲਮ ਸਾਨੂੰ ਵਿਖਾਈ ਜਾਣੀ ਹੈ ਕਿ ਤੇਰੇ ਜੀਵਨ ਦੀ ਫਿਲਮ ਹੈ, ਵੀ ਤੂੰ ਆਪਣੇ ਜੀਵਨ ਦੇ ਵਿੱਚ ਕੀ ਕੀਤਾ ਹੈ। ਸੰਗਤ ਜੀ, ਹੁਣ ਇੱਕ ਬੰਦਾ ਕਿਤੇ ਵਿਆਹ ਤੇ ਚੋਰੀ ਕਰਦਾ ਹੈ, ਉਹ ਟੀਵੀ ਕੈਮਰੇ ਦੇ ਵਿੱਚ ਆ ਜਾਂਦਾ ਹੈ ਤੇ ਜਦੋਂ ਉਹ ਕੈਮਰਾ ਉਹਦੇ ਸਾਹਮਣੇ ਖੋਲਿਆ ਜਾਂਦਾ ਕਿ ਆ ਵੇ ਤੇਰੀ ਫੋਟੋ, ਆ ਚੋਰੀ ਤੂੰ ਕਰ ਰਿਹਾ, ਤੇ ਉਹ ਮੁੱਕਰ ਨਹੀਂ ਸਕਦਾ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ ਜੋ ਜੋ ਕੀਨੋ ਸੋਈ ਸੋਈ ਦੇਖਿਓ, ਜਿਹੜਾ ਜਿਹੜਾ ਕਰਮ ਤੂੰ ਜ਼ਿੰਦਗੀ ਦੌਰਾਨ ਕੀਤਾ, ਹੱਥਾਂ ਨਾਲ ਕੀਤਾ, ਪੈਰਾਂ ਨਾਲ ਕੀਤਾ, ਅੱਖਾਂ ਨਾਲ ਕੀਤਾ, ਕੰਨਾਂ ਨਾਲ ਕੀਤਾ, ਜ਼ਬਾਨ ਨਾਲ ਕੀਤਾ, ਸਰੀਰ ਕਰਕੇ ਕੀਤਾ, ਉਹਦੀ ਫਿਲਮ ਤੈਨੂੰ ਆਈ ਜਾਵੇਗੀ ਤੇ ਤੂੰ ਮੁੱਕਰ ਨਹੀਂ ਸਕੇਗਾ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਮੈਂ ਜੋ ਜੋ ਵੀ ਕੀਤਾ ਨਾ, ਜਿਹੜਾ ਜਿਹੜਾ ਵੀ ਕਰਮ ਕੀਤਾ, ਜਾਂ ਉਹ ਪ੍ਰਤੱਖ ਰੂਪ ਵਿੱਚ ਕੀਤਾ ਜਾਂ ਲੁਕ ਛਿਪ ਕੇ ਕੀਤਾ, ਮਹਾਰਾਜ ਤੁਸੀਂ ਜਾਣ ਲਿਆ।
ਵਿਖਿਓ ਠਹਿਰ ਨਹੀਂ ਕਛੁ ਢੀਠ ਮੁਕਰਨ,
ਸੱਚੇ ਪਾਤਸ਼ਾਹ ਜੀ ਪੇਖਿਓ ਠਹਿਰ ਨਹੀਂ ਕਛੁ, ਮੈਂ ਇਹ ਜਾਣਦਾ ਹਾਂ ਮਹਾਰਾਜ ਕਿ ਕੋਈ ਵੀ ਜਗ੍ਹਾ ਕੋਈ ਵੀ ਥਾਂ ਜਿਹੜੀ ਹੈ ਉਹ ਤੁਹਾਡੇ ਤੋਂ ਬਗੈਰ ਨਹੀਂ, ਤੁਸੀਂ ਹਰੇਕ ਥਾਂ ਤੇ ਵਿਆਪਕ ਹੋ। ਇਹ ਨਹੀਂ ਕਿ ਆਪਾਂ ਅੰਦਰ ਵੜ ਕੇ ਪਾਪ ਕਰ ਲਈਏ ਤੇ ਇਹ ਗੱਲ ਕਹੀਏ ਵੀ ਬਾਹਰ ਤੱਕ ਕਿਸੇ ਨੂੰ ਪਤਾ ਨਹੀਂ ਲੱਗਣਾ, ਅੰਦਰ ਹੀ ਪਾਪ ਕੀਤਾ ਨਾ। ਅੱਜ ਕੱਲ੍ਹ ਤਾਂ ਪੁਲਿਸ ਵਾਲੇ ਵੀ ਛੇਤੀ ਛੇਤੀ ਅੰਦਰੋਂ ਪਾਪ ਜਿਹੜਾ ਬਾਹਰ ਕੱਢ ਲਿਆਉਂਦੇ ਨੇ, ਤੇ ਪ੍ਰਭੂ ਦੇ ਦਰ ਤੇ ਤਾਂ ਆਪਾਂ ਲੁਕਾ ਹੀ ਨਹੀਂ ਸਕਦੇ ਸੰਗਤ ਜੀ। ਪੇਕੇ ਠਹਿਰ ਨਾ ਹੀ ਕਛ, ਮਹਾਰਾਜ ਵੇਖਿਆ ਹੈ ਕਿ ਕੋਈ ਵੀ ਜਗ੍ਹਾ ਆਪ ਜੀ ਤੋਂ ਬਗੈਰ ਨਹੀਂ, ਸਾਰੀਆਂ ਜਗ੍ਹਾ ਤੇ ਆਪ ਵਿਆਪਕ ਹੋ। ਮਹਾਰਾਜ ਇਹ ਵੀ ਮੈਂ ਜਾਣਦਾ ਹਾਂ ਤੇ ਵੇਖ ਲਿਆ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਸਦੀਵ ਕਾਲ ਰਹਿਣ ਵਾਲੀ ਨਹੀਂ, ਢੀਠ ਮੁੱਕਰਨ, ਪਰ ਮੈਂ ਢੀਠ ਹਾਂ, ਢੀਠਤਾ ਹੀ ਕਰਕੇ ਮੁੱਕਰ ਜਾਂਦਾ।
ਪ੍ਰਤਾਪ ਸੁਣਿਓ ਪ੍ਰਭ ਤੁਮਰੋ,
ਹੇ ਪ੍ਰਭੂ ਜੀ ਤੁਹਾਡਾ ਬਹੁਤ ਵੱਡਾ ਪ੍ਰਤਾਪ ਸਰਵਣ ਕੀਤਾ।
ਕੋਟ ਅੱਗਾ ਤੇਰੋ ਨਾਮ ਹਰਨਾ,
ਕੋਟ ਅੱਗਾ ਤੁਹਾਡਾ ਨਾਮ ਕਰੋੜਾਂ ਪਾਪਾਂ ਨੂੰ ਹਰਨ ਨਾਸ ਕਰਨ ਵਾਲਾ ਹੈ। ਜਿਵੇਂ ਮਾੜੀ ਜੀ ਅੱਗ ਦੀ ਝੰਝਾੜੀ ਲੱਕਾ ਮਨ ਲੱਕੜ ਸਾੜ ਕੇ ਸੁਆਹ ਕਰ ਦਿੰਦੀ ਹੈ ਨਾ, ਇਸੇ ਤਰ੍ਹਾਂ ਪ੍ਰਭੂ ਦਾ ਨਾਮ ਛਿਣ ਮਾਤਰ ਵੀ ਕੋਈ ਜਪ ਲਵੇ ਤੇ ਸੰਗਤ ਜੀ ਕਰੋੜਾਂ ਪਾਪਾਂ ਨੂੰ ਨਾਸ ਕਰਦਾ।
ਮੇਰੋ ਸੁਹਾਓ ਸਦਾ ਸਾਧ ਭੁੱਲਣਾ,
ਸੱਚੇ ਪਾਤਸ਼ਾਹ ਸਾਡਾ ਸੁਭਾਅ ਬਣ ਗਿਆ ਹੈ, ਅਸੀਂ ਹਮੇਸ਼ਾ ਇਹ ਭੁੱਲ ਜਾਂਦੇ ਹਾਂ। ਕੀ ਭੁੱਲ ਜਾਂਦੇ ਹਾਂ? ਤੁਹਾਡੇ ਕੀਤੇ ਪਰਉਪਕਾਰਾਂ ਨੂੰ। ਬਾਲਾ ਜਿਹੜੇ ਤੁਸੀਂ ਸਾਡੇ ਤੇ ਪਰਉਪਕਾਰ ਕਰਦੇ ਹੋ, ਸਾਡੇ ਤੇ ਗੁਣ ਕਰਦੇ ਹੋ, ਅਸੀਂ ਉਹਨਾਂ ਗੁਣਾਂ ਨੂੰ ਭੁਲਾ ਦਿੰਦੇ ਹਾਂ। ਜਦੋਂ ਅਸੀਂ ਦੁੱਖ ਵਿੱਚ ਹੁੰਦੇ ਹਾਂ ਉਦੋਂ ਬੇਨਤੀਆਂ ਕਰਦੇ ਹਾਂ, ਮਹਾਰਾਜ ਸਾਡੀ ਬਾਹ ਫੜੋ। ਜਦੋਂ ਉਹਨਾਂ ਨੇ ਬਾਹ ਫੜ ਕੇ ਸਾਡੇ ਦੁੱਖ ਵਿੱਚੋਂ ਕੱਢ ਲਿਆ, ਫਿਰ ਤੂੰ ਕੌਣ ਤੇ ਮੈਂ ਕੌਣ, ਫਿਰ ਅਸੀਂ ਭੁੱਲ ਜਾਂਦੇ ਹਾਂ।
ਬਿਰਦ ਪਤਤ ਉਤਰਨ,
ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਿਰਦ ਹੈ, ਆਪ ਜੀ ਦਾ ਧਰਮ ਹੈ, ਆਪ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਮਾਲਕ ਜੀ ਤੁਹਾਡਾ ਬਿਰਦ ਹੈ, ਭਾਵੇਂ ਕਿੱਡਾ ਵੀ ਗੁਣਾ ਧਾਰ ਕਿਉਂ ਨਾ ਹੋਵੇ, ਜੋ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਤੁਸੀਂ ਉਹਨੂੰ ਗੱਲ ਦੇ ਨਾਲ ਲਾ ਲੈਂਦੇ
ਹੋ। ਕਿਰਪਾਲ ਕਿਰਪਾ ਨਿਧ,
ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਰੂਪ ਪਿਛਲੇ ਸਮੇਂ ਵਿੱਚ ਵੀ ਕਰਨਾਮੈ ਕਿਰਪਾਲੂ ਸੀ ਅਤੇ ਗਰੀਬ ਰਿਵਾਜ ਹੁਣ ਦੇ ਸਮੇਂ ਵਿੱਚ ਵੀ ਆਪ ਕਿਰਪਾ ਦਾ ਘਰ ਹੋ, ਆਉਣ ਵਾਲੇ ਸਮੇਂ ਵਿੱਚ ਵੀ ਆਪ ਕਿਰਪਾ ਦੇ ਨਿੱਧ ਕਿਰਪਾ ਦੇ ਖਜ਼ਾਨੇ ਕਿਰਪਾ ਦੇ ਸਮੁੰਦਰ ਹੋਵੋਗੇ।
ਜੀਵਨ ਪਦ ਨਾਨਕ ਹਰ ਦਰਸ਼ਨ
ਹਜ਼ੂਰ ਕਹਿੰਦੇ ਵਾਹਿਗੁਰੂ ਜੀ ਹੇ ਹਰੀ ਜੀ ਤੁਹਾਡੇ ਦਰਸ਼ਨ ਵੀ ਜਿਹੜੇ ਨੇ ਉਹ ਜੀਵਨ ਪਦ ਵੀ ਹੈ। ਆਪ ਜੀ ਦੇ ਦਰਸ਼ਨ ਦੀਦਾਰ ਹੋ ਜਾਣ ਇਹਦੇ ਨਾਲ ਹੀ ਸਾਨੂੰ ਜੀਵਨ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜੇ ਆਪ ਕਿਰਪਾ ਕਰਕੇ ਆਪਣੇ ਦਰਸ਼ਨ ਦੀਦਾਰ ਬਖਸ਼ੋ ਸਾਨੂੰ ਜੀਵਨ ਪਦ ਬਖਸ਼ਿਸ਼ ਕਰੋ ਮਹਾਰਾਜ ਇਹ ਸਾਡੇ ਤੇ ਰਹਿਮਤ ਕਰੋ। ਇਹ ਸਤਿਗੁਰਾਂ ਨੇ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਜਿਵੇਂ ਭਗਤ ਰਵਿਦਾਸ ਜੀ ਨੇ ਪਾਵਨ ਸ਼ਬਦ ਦੇ ਅੰਦਰ ਬੇਨਤੀਆਂ ਕੀਤੀਆਂ ਨੇ ਔਰ ਸਤਿਗੁਰਾਂ ਨੇ ਸਾਨੂੰ ਬੇਨਤੀ ਕਰਨ ਦੀ ਇਜਾਜ਼ਤ ਆਈ ਹੈ। ਬੇਨਤੀ ਕਰਿਆ ਕਰੀਏ ਮਹਾਰਾਜ ਹਾਉ ਅਪਰਾਧੀ ਗੁਣਾਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ। ਮਹਾਰਾਜ ਮੇਰੇ ਵਿੱਚ ਬੜੇ ਅਹੁਦੇ ਨੇ। ਇਹ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਵੀ ਅਹੁਦਿਆਂ ਦਾ ਜ਼ਿਕਰ ਕੀਤਾ ਪਰ ਸਤਿਗੁਰੂ ਜੀ ਕਹਿੰਦੇ ਨੇ ਭੱਟਾ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਅਸੀਂ ਅਵਗੁਣਾਂ ਦੇ ਭਰੇ ਹੋਏ ਸੱਚੇ ਪਾਤਸ਼ਾਹ ਆਪ ਕਿਰਪਾਲੂ ਹੋ ਰਹਿਮ ਦਿਲ ਹੋ ਬਖਸ਼ਵੰਤ ਹੋ ਬਖਸ਼ ਲੈਣਾ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਮਰੋ ਸਹਾਓ ਸਦਾ ਸਦ ਭੁੱਲਣ ਤੁਮਰੋ ਬਿਰਦ ਪਤ ਦੇ ਦਰਨ ਕਰਮਾ ਕਿਰਪਾਲ ਕਿਰਪਾ ਜੀਵਨ ਪਾਦ ਨਾਨਕ ਹਰ ਦਰਸ਼